जगदीशर चरण शरण जो आए, जगदीशर चरण शरण जो आए, तेजन भवन दे पार परे, जगदीशर चरण शरण जो आए, जगदीशर चरण शरण जो आए, तेजन भवनित पार परे पार परे, जगदीशर चरण शरण जो आए। भगत जना की पैज हर राखे, जन नानक आप हर कृपा करे, भगत जना की पैज हर राखे, जन नानक आप हर कृपा करे, जगदीशर चरण शरण जो आए, जगदीशर चरण शरण जो आए, तेजन भवनित पार परे पार परे, जगदीशर चरण शरण जो आए। जगदीशर चरण शरण जो आए, जगदीशर चरण शरण जो आए, तेजन भवनित पार परे, जगदीशर चरण शरण जो आए। जगदीशर चरण शरण जो आए। जगदीशर चरण शरण जो आए, जगदीशर चरण शरण जो आए, तेजन भवन पार परे पार परे, जगदीशर चरण शरण जो आए। जगदीशर चरण शरण जो आए, जगदीशर चरण शरण जो आए, तेजन भवन पार परे पारी परे, जगदीशर चरण शरण जो आए। भगत जना की पैज हर राखे, जन नानक आप हर कृपा करे, भगत जना की पैज हर राखे, जन नानक आप हर कृपा करे, जगदीशर चरण शरण जो आए, जगदीशर चरण शरण जो आए, तेजन भवन पार परे पार परे, जगदीशर चरण शरण जो आए, जगदीशर चरण शरण जो आए, तेजन भवन पार परे पार परे, जगदीशर चरण शरण जो आए। दुख हरता पछानो, दुख हरता दुख हरता हर नाम पछानो, अजामल गन का जे सिमरत मुक्त भए जी जानो। गज की त्रास मिटी जे छिन में, गज की त्रास मिटी छिन हूं मैं, जब ही राम बखानो। नारद कहत सुनत ध्रुव बारक, भजन माए लपटानो। जगदीशर चरण शरण जो आए, जगदीशर चरण शरण जो आए, ते जन बावन जगदीशर चरण शरण जो आए।
जगदीश जगत दा ईश, जगत दा रचनहार पालनहार पार ब्रह्म परमेश्वर, जो दुखां दा नाश करन वाला है ते सुखां दा प्रकाश करन वाला है, अंतरजामी है, दीन दयाल है, गरीब नवाज है, आप ओ निर्भव है ते निर्वैर है। जो उस निर्भव और निर्वैर दी शरण विच आ जाए, ओ मनुख ओ जग्यासु, इस भव सागर तो पार हो जाते हैं। ये गुरु पातशाह जी का फरमान है। कह रहे ने हजूर,
नीच जात हर जपतिया उत्तम पदवी पाए, पूछो बिदर दासी सुते किसन उतरिया घर जिस जाए।
बिदर नु सुदर कह के पुकारदा सी, खास करके दुर्योधन। ये नीच है, दासी दा पुत्र है, पर ओ बिदर हमेशा भगवान दी भगती विच लीन रहंदा सी, क्योंकि उन्हूं पता सी भगवान दे घर कोई ऊंच नहीं कोई नीच नहीं, उत्थे सब एक है। उत्थे तां ओही प्रवान है जो उसका नाम जपदा है, शुभ कर्म करदा है, चंगे कर्म करदा है, इंसानियत दी सेवा करदा है। प्रभु परमात्मा दे दरबार विच उसे दी परवानगी है। लेकिन खास कर दुर्योधन इस नूं सूद्र करके पुकारिया करदा सी। हजूर कह रहे ने, वेखो ऐ दुनिया दे लोको, देखो नीवी जात दा, लोकां दीआं नजरां विच नीवी जात दा बिदर भगत भगती करदा करदा इस पदवी नूं प्राप्त हो गया कि एक दिन जदों दुर्योधन ने भगवान नूं सद्दा पत्र भेजिया अपने घर बुलाण वास्ते, पर मन विच हौमै आ गई कि होया जे द्वापर युग दा भगवान है भगवान कृष्ण है ते एक ग्वाला ही, मैं हस्तनापुर दा राजा, मेरे अधीन इन्नियां फौजां, इन्नी मैं ताकत दा मालक, जदों आएगा तो मैनू सत्कार वजों सिर झुकाना पएगा। ये ख्याल आया, कहन लगा मन विच, क्यों ना होवे मैं घोड़ियां दे तबेले विच पहले ही चला जावां, रस्ते विच आउंदियां ही मैं चुपचाप उन्हां नू नमस्कार कर देवांगा, कोई वेखेगा भी नहीं तो मेरा कम भी बन जाएगा। कहिंदे ने अंतरजामी भगवान तो सब कुछ जानते हैं, इहदे मन दी भावना भगवान पहला ही जानते सन। सदा पत्र दुर्योधन ने भेजिया, पर जदों भगवान आए तां घोड़े दियां वागां रथ दियां वागां बजाए दुर्योधन दे, बिदर दे घर वल नूं मोड़ लईआं। पहुंच गए बिदर दी कच्ची कुल्ली दे विच और अपने भगत नूं प्यार नाल शुभ आशीषां प्रदान कीतियां। भगत अपने भगवान के दर्शन करके गदगद हो गया। कहिंदे ने ਸਾਰੀ ਰਾਤ ਭਗਵਾਨ ਆਪਣੇ ਇਸ ਭਗਤ ਬਿਦਰ ਦੇ ਘਰ ਵਿੱਚ ਹੀ ਰਹੇ। ਸਾਗ ਉਹ ਵੀ ਅਲੂਣਾ ਖਾਧਾ, ਲੇਕਿਨ ਜੋ ਪਿਆਰ ਜੋ ਸਤਿਕਾਰ ਭਗਵਾਨ ਨੂੰ ਆਪਣੇ ਭਗਤ ਦੇ ਘਰ ਵਿੱਚ ਪ੍ਰਾਪਤ ਹੋਇਆ, ਉਹ ਭਲਾ ਹੰਕਾਰੀ ਦੁਰਯੋਧਨ ਤੋਂ ਕਿਵੇਂ ਪ੍ਰਾਪਤ ਹੋਵੇ? ਤੋ ਗੁਰੂ ਮਹਾਰਾਜ ਕਹਿ ਰਹੇ ਨੇ,
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਈ, ਪੁੱਛੋ ਬਿਦਰ ਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ। ਹਰ ਕੀ ਅਕਤ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਪਤਿਤ ਜਾਤ ਉੱਤਮ ਬਿਆ, ਚਾਰ ਵਰਨ ਪਏ ਪਗ ਆਏ। ਨਾਮਦੇਵ ਪ੍ਰੀਤ ਲਗੀ ਹਰ ਸੇਤੀ, ਲੋਕ ਛੀਪਾ ਕਹੇ ਬੁਲਾਏ। ਖੱਤਰੀ ਬ੍ਰਾਹਮਣ ਸਭ ਪਿੱਠ ਤੇ ਛੋਡੇ, ਹਰ ਨਾਮ ਦੇਵ ਲਿਆ ਮੁਖ ਲਾਏ। ਜਗਦੀਸ਼ਰ ਚਰਨ ਸ਼ਰਨ ਜੋ ਆਏ, ਜਗਦੀਸ਼ਰ ਚਰਨ ਸ਼ਰਨ ਜੋ ਆਏ, ਤੇ ਜਨ ਭਵ ਨਿਧ ਪਾਰ ਪਰੇ। ਜਗਦੀਸ਼ਰ ਚਰਨ ਸ਼ਰਨ ਜੋ ਆਏ।
ਜੋ ਉਸਦੀ ਸ਼ਰਨ ਵਿੱਚ ਆ ਗਿਆ, ਜਿਸ ਨੇ ਇੱਕ ਚਿੱਤ ਇੱਕ ਮਨ ਹੋ ਕੇ ਉਸਦਾ ਨਾਮ ਜਪਿਆ, ਜੋ ਮਨ ਵ੍ਰਿਤੀ ਸ਼ੁੱਧ ਭਾਵਨਾ ਨਾਲ ਉਹਦੀ ਸ਼ਰਨ ਵਿੱਚ ਆ ਗਿਆ, ਉਹਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਜਾਂਦੀ। ਐਸੀ ਹੀ ਇੱਕ ਵਾਰਤਾ ਆਉਂਦੀ ਹੈ। ਕਹਿੰਦੇ ਨੇ ਔਰੰਗਜ਼ੇਬ ਦਾ ਦਰਬਾਰ ਲੱਗਾ ਹੋਇਆ, ਕੁਰਾਨ ਦੀ ਕਿਸੇ ਆਇਤ 'ਤੇ ਬਹਿਸ ਚੱਲ ਰਹੀ ਹੈ, ਕਿਉਂਕਿ ਕਦੇ ਕਦੇ ਔਰੰਗਜ਼ੇਬ ਆਪਣੇ ਪਾਪਾਂ ਨੂੰ ਛੁਪਾਉਣ ਦੇ ਵਾਸਤੇ ਧਾਰਮਿਕ ਪ੍ਰਵਰਤੀ ਦੇ ਪ੍ਰਵਚਨ ਔਰ ਬਹਿਸ ਵਿੱਚ ਹਿੱਸਾ ਲਿਆ ਕਰਦਾ ਸੀ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਔਰੰਗਜ਼ੇਬ ਜ਼ਾਲਮ ਨਹੀਂ ਬਲਕਿ ਧਾਰਮਿਕ ਬੰਦਾ ਹੈ। ਕੁਰਾਨ ਦੀ ਕਿਸੇ ਆਇਤ ਉੱਤੇ ਬਹਿਸ ਚੱਲ ਰਹੀ, ਬੜੇ ਬੜੇ ਆਲਮ ਵਿਦਵਾਨ ਮੌਲਵੀ ਕਾਜ਼ੀ ਇਸ ਮਹਿਫਲ ਦੇ ਵਿੱਚ ਸ਼ਾਮਿਲ ਹਨ। ਹਰ ਕੋਈ ਆਪਣੀ ਆਪਣੀ ਬੁੱਧੀ ਮੁਤਾਬਕ ਅਰਥ ਕਰਕੇ ਦੱਸ ਰਿਹਾ ਹੈ, ਪਰ ਜੋ ਵੀ ਅਰਥ ਦੱਸੇ ਜਾਂਦੇ ਨੇ ਔਰੰਗਜ਼ੇਬ ਦਾ ਮਨ ਪਤੀਜਦਾ ਨਹੀਂ, ਆਖਦਾ ਹੈ ਇਹ ਅਰਥ ਜਚਦੇ ਨਹੀਂ, ਚੰਗੀ ਤਰ੍ਹਾਂ ਖੁਲਾਸਾ ਨਹੀਂ ਹੋਇਆ। ਅਖੀਰ ਕਹਿੰਦੇ ਨੇ ਇਸ ਪ੍ਰਕਾਰ ਸ਼ਾਮਾਂ ਪੈ ਗਈਆਂ। ਔਰੰਗਜ਼ੇਬ ਨੇ ਆਖਿਆ, ਕੱਲ ਫਿਰ ਮਹਿਫਿਲ ਦੇ ਵਿੱਚ ਸਾਰਿਆਂ ਨੇ ਹਾਜ਼ਰ ਹੋਣਾ ਔਰ ਇਸ ਕੁਰਾਨ ਦੀ ਆਇਤ ਦੇ ਫਿਰ ਸਭ ਨੇ ਆਪਣੇ ਆਪਣੇ ਬੁੱਧੀ ਮੁਤਾਬਕ ਅਰਥ ਕਰਕੇ ਦੱਸਣੇ ਨੇ। ਜਿਸ ਦੇ ਅਰਥ ਸਹੀ ਹੋਏ ਉਸਨੂੰ ਇਨਾਮ ਦਿੱਤੇ ਜਾਣਗੇ, ਮੁਰਤਬੇ ਦਿੱਤੇ ਜਾਣਗੇ, ਜਗੀਰਾਂ ਦਿੱਤੀਆਂ ਜਾਣਗੀਆਂ। ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਕਹਿੰਦੇ ਨੇ ਇਸ ਮਹਿਫਿਲ ਦੇ ਵਿੱਚ ਬਾਦਸ਼ਾਹ ਦਾ ਪੁੱਤਰ ਵੀ ਸੀ, ਸਹਿਜਾਦਾ। ਇਹ ਸ਼ਾਮ ਨੂੰ ਆਪਣੇ ਘਰ ਵਿੱਚ ਆਇਆ, ਆ ਕੇ ਸ਼ਾਮ ਨੂੰ ਜਦੋਂ ਇਹਦਾ ਉਸਤਾਦ ਜੋ ਇਸਨੂੰ ਰੋਜ਼ ਪੜ੍ਹਾਇਆ ਕਰਦਾ ਸੀ ਉਹਦੇ ਸਾਹਮਣੇ ਇਸਨੇ ਇਹ ਮਸਲਾ ਰੱਖਿਆ, ਆਖਣ ਲੱਗਾ ਅੱਜ ਮੇਰੇ ਪਿਓ ਨੇ ਇਹ ਮਸਲਾ ਰੱਖਿਆ। ਕਿਸੇ ਕੋਲੋਂ ਅਰਥ ਨਹੀਂ ਹੋ ਸਕੇ ਜੋ ਮਨ ਨੂੰ ਚੰਗੇ ਲੱਗਣ। ਤੁਸੀਂ ਇਹਦਾ ਖੁਲਾਸਾ ਕਰਕੇ ਦੱਸੋ, ਇਹਦਾ ਟ੍ਰਾਂਸਲੇਸ਼ਨ ਕਰਕੇ ਦੱਸੋ। ਕਹਿੰਦੇ ਨੇ ਸਹਿਜਾਦੇ ਦਾ ਉਸਤਾਦ ਸੀ ਮੀਰ ਮੁਨਸ਼ੀ ਨੰਦ ਲਾਲ, ਜੋ ਬੜਾ ਵਿਦਵਾਨ ਸੀ, ਬੜਾ ਆਲਮ ਸੀ। ਜਦੋਂ ਇਹਨੇ ਇਹ ਆਇਤ ਸੁਣੀ, ਇਹਨੇ ਇਸ ਤਰੀਕੇ ਨਾਲ ਅਰਥ ਕਰਕੇ ਦੱਸੇ, ਇੱਕ ਇੱਕ ਅੱਖਰ ਦੇ ਅਰਥ ਇਸ ਪ੍ਰਕਾਰ ਸਹਿਜਾਦੇ ਨੂੰ ਦਰਸਾਏ ਕਿ ਇਹਦੇ ਮਨ ਅੰਦਰ ਵਸ ਗਏ। ਸਵੇਰ ਹੋਈ, ਚਿਹਰੇ ਤੇ ਖੁਸ਼ੀ ਹੈ, ਜਲਾਲ ਹੈ, ਇਹ ਵੀ ਦਰਬਾਰ ਵਿੱਚ ਪਹੁੰਚਿਆ। ਫਿਰ ਸਾਰੇ ਇਕੱਠੇ ਹੋਏ, ਫਿਰ ਉਸੇ ਆਇਤ ਦਾ ਖੁਲਾਸਾ ਹੋਣ ਲੱਗਾ, ਅਰਥ ਹੋਣ ਲੱਗੇ। ਜਦੋਂ ਸਾਰੇ ਕਰ ਚੁੱਕੇ ਅਰਥ, ਬਾਦਸ਼ਾਹ ਫਿਰ ਵੀ ਇਨਕਾਰ ਵਿੱਚ ਸਿਰ ਹਿਲਾਉਣ ਲੱਗਾ, ਆਖਣ ਲੱਗਾ, ਅੱਜ ਵੀ ਤੁਸਾਂ ਕੋਈ ਖਾਸ ਮਿਹਨਤ ਕਰਕੇ ਨਹੀਂ ਲਿਆਂਦੀ ਜਾਪਦਾ। ਜੋ ਵੀ ਅਰਥ ਦੱਸ ਰਹੇ ਹੋ, ਮਨ ਨਹੀਂ ਪਤੀਜਦਾ। ਕਹਿੰਦੇ ਨੇ ਇੰਨੇ ਚਿਰ ਵਿੱਚ ਇਹ ਬਾਦਸ਼ਾਹ ਦਾ ਪੁੱਤਰ ਸਹਿਜਾਦਾ ਬੋਲ ਪਿਆ। ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜੇ ਕੁਛ ਹੁਕਮ ਹੋਵੇ ਤੇ ਮੈਂ ਵੀ ਕੁਛ ਅਰਜ਼ ਕਰਾਂ। ਬਾਦਸ਼ਾਹ ਬੜਾ ਖੁਸ਼ ਹੋਇਆ। ਇਹਨੇ ਜਦੋਂ ਵੇਖਿਆ ਕਿ ਮੇਰਾ ਪੁੱਤਰ ਸਹਿਜਾਦਾ ਇਹ ਵੀ ਧਾਰਮਿਕ ਰੁਚੀ ਰੱਖਦਾ, ਕਹਿਣ ਲੱਗਾ, ਪੁੱਤਰ ਤੂੰ ਵੀ ਕਹਿ, ਤੂੰ ਵੀ ਜੋ ਅਰਥ ਕਰਕੇ ਲਿਆਇਆ ਹੈ ਤੂੰ ਵੀ ਦੱਸ, ਕਿਉਂਕਿ ਤੈਨੂੰ ਵੀ ਪੜ੍ਹਾਉਣ ਵਾਲਾ ਬੜਾ ਆਲਮ ਫਾਜ਼ਲ ਹੈ। ਜਦੋਂ ਸਹਿਜਾਦੇ ਨੇ ਅਰਥ ਕਰਕੇ ਦੱਸੇ, ਇੱਕ ਇੱਕ ਪੰਕਤੀ ਦੇ ਅਰਥ ਕਰਕੇ ਦੱਸ ਰਿਹਾ ਹੈ, ਜਿਉਂ ਜਿਉਂ ਅਰਥ ਕਰਦਾ ਤਿਉਂ ਤਿਉਂ ਰਾਜੇ ਦਾ ਮਨ ਪ੍ਰਭਾਵਿਤ ਹੁੰਦਾ ਜਾਂਦਾ ਹੈ। ਅਖੀਰ ਬਾਦਸ਼ਾਹ ਇੰਨਾ ਖੁਸ਼ ਹੋਇਆ, ਇੰਨਾ ਪ੍ਰਭਾਵਿਤ ਹੋਇਆ, ਕਹਿਣ ਲੱਗਾ, ਇਹ ਅਰਥ ਮਨ ਨੂੰ ਜਚੇ ਹਨ, ਮਨ ਨੂੰ ਭਾਏ ਹਨ, ਪ੍ਰਭਾਵਿਤ ਹੋਇਆ ਹੈ ਮਨ, ਇਹ ਅਰਥ ਬਹੁਤ ਸਹੀ ਹਨ। ਹੁਣ ਸਾਰਿਆਂ ਦੀਆਂ ਅੱਖਾਂ ਵਿੱਚ ਚਮਕ ਸੀ ਕਿ ਹੁਣ ਔਰੰਗਜ਼ੇਬ ਆਪਣੇ ਪੁੱਤਰ ਨੂੰ ਕੁਛ ਮੁਰਾਤਬਾ ਦੇਵੇਗਾ, ਇਨਾਮ ਦੇਵੇਗਾ। ਪਰ ਹੋਇਆ ਕਿ ਔਰੰਗਜ਼ੇਬ ਕਹਿਣ ਲੱਗਾ, ਪੁੱਤਰ ਕੱਲ੍ਹ ਵੀ ਤੂੰ ਇਸੇ ਦਰਬਾਰ ਵਿੱਚ ਹਾਜ਼ਰ ਸੈਂ, ਕੱਲ੍ਹ ਤੇ ਬੋਲਿਆ ਕੋਈ ਨਾ, ਇਹ ਦੱਸ ਇਹ ਅਰਥ ਤੂੰ ਆਪਣੇ ਉਸਤਾਦ ਕੋਲੋਂ ਸਿੱਖ ਕੇ ਆਇਆ। ਆਖਣ ਲੱਗਾ, ਮਹਾਰਾਜ ਤੁਹਾਨੂੰ ਪਤਾ ਹੈ ਮੇਰਾ ਉਸਤਾਦ ਮੀਰ ਮੁਨਸ਼ੀ ਨੰਦ ਲਾਲ ਕਿੰਨਾ ਵਿਦਵਾਨ ਹੈ। ਉਹਨੂੰ ਜਦੋਂ ਮੈਂ ਆਪਣਾ ਮਸਲਾ ਦੱਸਿਆ, ਉਹਨੇ ਇੱਕ ਇੱਕ ਅਰਥ ਕਰਕੇ ਦੱਸੇ, ਉਹ ਮੈਂ ਤੁਹਾਨੂੰ ਸੁਣਾਏ ਹਨ। ਔਰੰਗਜ਼ੇਬ ਕਹਿਣ ਲੱਗਾ, ਮੀਰ ਮੁਨਸ਼ੀ ਨੰਦ ਲਾਲ ਇਤਨਾ ਵਿਦਵਾਨ, ਇਤਨਾ ਆਲਮ, ਔਰ ਇਤਨਾ ਵਿਦਵਾਨ ਹੋਵੇ ਹਿੰਦੂ ਧਰਮ ਦੇ ਵਿੱਚ, ਇਹ ਨਹੀਂ ਹੋ ਸਕਦਾ। ਜਾਂ ਆਪਣੇ ਉਸਤਾਦ ਨੂੰ ਕਹਿ ਕਿ ਦਰਬਾਰ ਵਿੱਚ ਹਾਜ਼ਰ ਹੋਵੇ, ਦੀਨੇ ਇਸਲਾਮ ਕਬੂਲ ਕਰ ਲਵੇ, ਉਹਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਇਨਾਮ ਦੇ ਕੇ ਮਾਲਾਮਾਲ ਕਰ ਦਿੱਤਾ ਜਾਏਗਾ, ਆਖ ਉਹਨੂੰ ਜਾ ਕੇ ਇਸਲਾਮ ਧਾਰਨ ਕਰ ਲਵੇ। ਇਹ ਗੱਲ ਸੁਣੀ ਤੇ ਬਾਦਸ਼ਾਹ ਦਾ ਪੁੱਤਰ ਘਬਰਾ ਗਿਆ। ਉਹਨੂੰ ਪਤਾ ਸੀ ਕਿ ਔਰੰਗਜ਼ੇਬ ਜਿਸ ਨੂੰ ਕਹਿ ਦੇਵੇ ਕਿ ਇਸਲਾਮ ਧਾਰਨ ਕਰ, ਜੇ ਉਹ ਇਸਲਾਮ ਤੋਂ ਮੁਨਕਰ ਹੁੰਦਾ, ਇਨਕਾਰੀ ਹੁੰਦਾ, ਤੇ ਦੂਸਰਾ ਔਰੰਗਜ਼ੇਬ ਹੁਕਮ ਕਰਦਾ ਕਿ ਇਹਨੂੰ ਕਤਲ ਕਰ ਦਿਓ, ਇਸ ਤੋਂ ਸਿਵਾ ਹੋਰ ਉਹਦੇ ਕੋਲ ਹੈ ਹੀ ਕੁਛ ਨਹੀਂ। ਮਾਯੂਸ ਹੋਇਆ, ਮੇਰਾ ਪਿਤਾ ਕਿੰਨਾ ਜ਼ਾਲਮ ਹੈ, ਬਜਾਏ ਇਨਾਮ ਦੇ ਇਹ ਕੀ ਕੁਛ ਕਹਿ ਰਿਹਾ ਹੈ। ਘਰ ਆਇਆ, ਚਿਹਰੇ ਤੇ ਮਾਯੂਸੀ ਹੈ, ਉਸਤਾਦ ਨੂੰ ਮਿਲਿਆ, ਪੁੱਛਣ ਲੱਗਾ, ਉਸਤਾਦ ਅੱਜ ਤੇਰੇ ਚਿਹਰੇ ਤੇ ਇਹ ਗਮਗੀਨ ਚਿਹਰਾ ਕਿਉਂ ਹੈ ਤੇਰਾ। ਜਦੋਂ ਸਾਰੀ ਗੱਲ ਦੱਸੀ ਕਿ ਮੇਰੇ ਪਿਤਾ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਤੂੰ ਇਸਲਾਮ ਧਾਰਨ ਕਰ ਲਵੇਂ, ਜੇ ਇਸਲਾਮ ਨਾ ਧਾਰਨ ਕੀਤਾ ਤੇ ਫਿਰ ਸਜਾਏ ਮੌਤ। ਮੈਂ ਇਸ ਵਾਸਤੇ ਗਮਗੀਨ ਹਾਂ ਕਿ ਮੇਰਾ ਉਸਤਾਦ ਅੱਜ ਮੇਰੇ ਕੋਲੋਂ ਛਿਨ ਜਾਏਗਾ। ਇਸ ਗੱਲ ਨੂੰ ਸੁਣ ਕੇ ਨੰਦ ਲਾਲ ਬੜਾ ਪਰੇਸ਼ਾਨ ਹੋਇਆ। ਕਹਿਣ ਲੱਗਾ, ਸਹਿਜਾਦੇ, ਜਿੱਥੇ ਇੰਨੀ ਤੰਗਦਿਲੀ ਹੋਵੇ ਮੇਰਾ ਉੱਥੇ ਰਹਿਣਾ ਮੁਸ਼ਕਿਲ ਹੈ, ਕਿਉਂਕਿ ਵਿਦਵਾਨ ਦਾ ਹਿਰਦਾ ਬੜਾ ਕੋਮਲ ਹੋਇਆ ਕਰਦਾ ਹੈ, ਉੱਥੇ ਮੇਰਾ ਰਹਿਣਾ ਬੜਾ ਮੁਸ਼ਕਿਲ ਹੈ। ਹੁਣ ਤੂੰ ਇੰਜ ਕਰ, ਕਿਸੇ ਤਰੀਕੇ ਨਾਲ ਮੈਨੂੰ ਇੱਥੋਂ ਕੱਢ ਦੇ, ਮੈਂ ਬਾਹਰ ਨਿਕਲਾਂ। ਸਹਿਜਾਦਾ ਕਹਿਣ ਲੱਗਾ, ਉਸਤਾਦ, ਜੇ ਭਲਾ ਤੁਸੀਂ ਇੱਥੋਂ ਚਲੇ ਵੀ ਜਾਓ ਤਾਂ ਹਿੰਦੁਸਤਾਨ ਦੀ ਸਰਜ਼ਮੀ 'ਤੇ ਕਿੱਥੇ ਜਾਓਗੇ? ਕਿਹੜੀ ਐਸੀ ਤਾਕਤ ਹੈ, ਕਿਹੜਾ ਐਸਾ ਰਾਜਾ ਹੈ ਜਿਹੜਾ ਔਰੰਗਜ਼ੇਬ ਦਾ ਲੋਹਾ ਨਾ ਮੰਨਦਾ ਹੋਵੇ? ਸਾਰੇ ਔਰੰਗਜ਼ੇਬ ਦੇ ਨਾਮ ਤੋਂ ਘਬਰਾਉਂਦੇ ਨੇ, ਤੁਹਾਨੂੰ ਕੋਈ ਵੀ ਸ਼ਰਨ ਦੇਣ ਵਾਸਤੇ ਤਿਆਰ ਨਹੀਂ ਹੋਵੇਗਾ। ਨੰਦ ਲਾਲ ਕਹਿਣ ਲੱਗਾ, ਸਹਿਜਾਦੇ ਇੱਕ ਵਾਰੀ ਤੂੰ ਮੈਨੂੰ ਇੱਥੋਂ ਬਾਹਰ ਕੱਢ ਦੇ। ਜੇ ਇੱਕ ਵਾਰੀ ਮੈਂ ਬਾਹਰ ਨਿਕਲ ਗਿਆ ਕਿਸਮਤ ਨਾਲ, ਜੇ ਕਿਧਰੇ ਭਰਮਦਾ ਭਟਕਦਾ ਮੰਜ਼ਿਲ ਦਰ ਮੰਜ਼ਿਲ ਕਰਦਾ, ਜੇ ਕਿਧਰੇ ਮੈਂ ਪਹੁੰਚ ਜਾਵਾਂ ਉਸ ਅਨੰਦਪੁਰ ਦੀ ਅਨੰਦਮਈ ਧਰਤੀ, ਜਿੱਥੇ ਸੁਣਿਆ ਹੈ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਸਦੇ ਨੇ, ਜੇ ਕਿਧਰੇ ਮੈਂ ਉਹਨਾਂ ਦੀ ਸ਼ਰਨ ਵਿੱਚ ਪਹੁੰਚ ਜਾਵਾਂ ਤਾਂ ਮੈਨੂੰ ਪੱਕਾ ਯਕੀਨ ਹੈ ਉਹ ਸ਼ਰਨ ਪਾਲਕ ਹੈ। ਮੈਂ ਸੁਣਿਆ ਹੈ ਉਸ ਬਾਰੇ, ਮਨਸਾ ਪੂਰਨ ਸਰਣਾ ਜੋਗ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ। ਉਹ ਸ਼ਰਨ ਪਾਲਕ ਹੈ। ਜੇ ਮੈਂ ਕਿਧਰੇ ਉਸ ਕੋਲ ਪਹੁੰਚ ਜਾਵਾਂ ਔਰੰਗਜ਼ੇਬ, ਤਾਂ ਕੀ ਮੈਨੂੰ ਪੱਕਾ ਯਕੀਨ ਹੈ ਕਿ ਉੱਥੇ ਤਾਂ ਜਮਦੂਤ ਵੀ ਨਜ਼ਦੀਕ ਨਹੀਂ ਆਉਣਗੇ। ਇੱਕ ਵਾਰ ਤੂੰ ਮੈਨੂੰ ਇੱਥੋਂ ਕੱਢ ਦੇ। ਕਹਿੰਦੇ ਨੇ ਬੜੇ ਤਰੀਕੇ ਨਾਲ ਸਹਿਜਾਦੇ ਨੇ ਨੰਦ ਲਾਲ ਨੂੰ ਇੱਥੋਂ ਕੱਢਿਆ, ਨਿਕਲਿਆ ਹੈ ਇੱਥੋਂ ਔਰੰਗਜ਼ੇਬ ਦੀ ਇਸ ਸਲਤਨਤ ਵਿੱਚੋਂ, ਇਸ ਚਾਰ ਦੀਵਾਰੀ ਵਿੱਚੋਂ, ਜਿੱਲਤ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਿਕਲ ਕੇ ਸੁੱਖ ਦਾ ਸਾਹ ਲਿਆ, ਅਖੀਰ ਭਰੋਸਾ ਤੇ ਵਿਸ਼ਵਾਸ ਕਰਕੇ ਤੁਰ ਪਿਆ ਮੰਜ਼ਿਲ ਦਰ ਮੰਜ਼ਿਲ ਕਰਦਾ, ਅਖੀਰ ਜਦੋਂ ਪਹੁੰਚਿਆ ਹੈ ਅਨੰਦਪੁਰ ਦੀ ਉਸ ਅਨੰਦਮਈ ਧਰਤੀ ਤੇ ਕਦਮ ਰੱਖਿਆ। ਇੱਕ ਵਾਰੀ ਤਾਂ ਸੁਤੇ ਸਿੱਧ ਆਤਮਾ ਚੋਂ ਆਵਾਜ਼ ਉੱਠੀ, ਨੰਦ ਲਾਲ ਤੇਰੀ ਕਿਸਮਤ ਜਾਗ ਪਈ ਹੈ, ਤੂੰ ਆ ਗਿਆ ਉੱਥੇ ਜਿੱਥੇ ਤੇਰੀ ਮੰਜ਼ਿਲ ਹੈ। ਔਰ ਜਦੋਂ ਜਾ ਕੇ ਕੀਤੇ ਉਸਨੇ ਦੀਦਾਰ, ਕੀਤੇ ਉਹ ਦਰਸ਼ਨ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਬਾਰਕ ਕਦਮਾਂ ਤੇ ਜਾ ਕੇ ਜਦੋਂ ਆਪਣਾ ਮਸਤਕ ਝੁਕਾਇਆ ਔਰ ਅੱਖਾਂ ਰਾਹੀਂ ਕੀਤੇ ਦੀਦਾਰ, ਬਰ ਬਸ ਹੀ ਇਸ ਦੀ ਰਸਨਾ ਚੋਂ ਇਹ ਨਿਕਲਿਆ ਕਿ
ਨਾ ਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਨਾ ਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ ਦੀ ਮੰਜੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕ ਸਾਰਾਯਾਰ, ਬੇਕ ਸਾਰਾਯਾਰ ਗੁਰੂ ਗੋਬਿੰਦ ਸਿੰਘ।
ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਸਹਾਰਾ ਗੁਰੂ ਗੋਬਿੰਦ ਸਿੰਘ, ਅਨਾਥਾਂ ਦਾ ਅਨਾਥ ਹੈ, ਸ਼ਰਨ ਪਾਲਕ ਹੈ। ਸ਼ਰਨ ਆਏ ਦੀ ਲਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੱਖਦੇ ਨੇ, ਸੁੱਖ ਦਾ ਸਾਹ ਲਿਆ ਔਰ ਗੁਰੂ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਨੰਦ ਲਾਲ ਭਾਈ ਸਾਹਿਬ ਭਾਈ ਨੰਦ ਲਾਲ ਕਰਕੇ ਪ੍ਰਸਿੱਧ ਹੋਇਆ। ਹਜ਼ੂਰ ਕਹਿ ਰਹੇ ਨੇ ਜੋ ਜਗਦੀਸ਼ਰ ਦੀ ਚਰਨ ਸ਼ਰਨ ਵਿੱਚ ਆ ਗਿਆ ਉਹ ਭਾਉ ਸਾਗਰ ਤੋਂ ਪਾਰ ਹੋ ਗਿਆ। ਫਰਮਾਨ ਕਰਦੇ ਨੇ ਹਜ਼ੂਰ,
ਜਗਦੀਸ਼ਰ ਚਰਨ ਸ਼ਰਨ ਜੋ ਆਏ, ਜਗਦੀਸ਼ਰ ਚਰਨ ਸ਼ਰਨ ਜੋ ਆਏ, ਤੇ ਜਨ ਭਵਨੀ ਦੇ ਪਾਰੀ ਪਰੇ ਪਾਰੀ ਪਰੇ, ਜਗਦੀਸ਼ਰ ਚਰਨ ਸ਼ਰਨ ਜੋ ਆਏ, ਜਗਦੀਸ਼ਰ ਚਰਨ ਸ਼ਰਨ ਜੋ ਆਏ।